ਵਾਹਿਗੁਰੂ ਸਾਹਿਬ ਜੀਓ, ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਅੱਜ ਦੇ ਗੁਰਬਾਣੀ ਵਿਚਾਰ ਦੇ ਤਿੰਨ ਨੁਕਤੇ ਹਨ। ਪਹਿਲਾ ਇਹ ਕਿ ਸੰਸਾਰ ਵਿੱਚ ਕਿੰਨੇ ਸ਼ਰੀੜੀਆਂ ਦੇ ਜੀਵ ਹਨ ਅਤੇ ਕਿਹਨਾਂ ਦੇ ਇਕੱਠ ਨੂੰ ਸਤਸੰਗਤ ਕਿਹਾ ਜਾਂਦਾ ਹੈ, ਅਸੀਂ ਕਿਹੜੀ ਸ਼੍ਰੇਣੀ ਵਿੱਚੋਂ ਹਾਂ। ਦੂਸਰਾ, ਕਈ ਪਿਆਰੇ ਸੰਗਤ ਵਿੱਚ ਆ ਕੇ ਬੇਅੰਤ ਘਾਲਣਾ ਘਾਲਦੇ ਹਨ, ਕਰਮ ਕਿਰਿਆ ਕਰਦੇ ਹਨ, ਕੁਰਬਾਨੀ ਕਰਦੇ ਹਨ, ਹੱਠ ਕਰਦੇ ਹਨ, ਸਰੀਰ ਮੰਨੇ ਨਾ ਮੰਨੇ, ਪਰ ਉਹਨਾਂ ਦੀ ਸਾਰੀ ਘਾਲਣਾ ਪਖੰਡ ਬਣ ਕੇ ਰਹਿ ਜਾਂਦੀ ਹੈ। ਕਾਰਨ ਇਹ ਕਿ ਜਿਹੜੀ ਘਾਲਣਾ ਘਾਲਦੇ ਹਾਂ ਉਸ ਦੇ ਪਿੱਛੇ ਜਿਹੜੀ ਸ਼ਰਧਾ ਭਾਵਨੀ ਆਉਂਦੀ ਹੈ ਉਹ ਠੀਕ ਨਹੀਂ ਆਉਂਦੀ। ਸੋ ਕਿਹੜੀਆਂ ਭਾਵਨਾਵਾਂ ਹਨ ਜਿਨ੍ਹਾਂ ਕਰਕੇ ਸਾਡੀ ਘਾਲਣਾ ਪਖੰਡ ਬਣ ਕੇ ਰਹਿ ਜਾਂਦੀ ਹੈ, ਉਹ ਦਰਸਾਇਆ ਹੈ। ਤੀਸਰਾ, ਸੰਗਤ ਵਿੱਚ ਅਸੀਂ ਲਾਹਾ ਲੈਣ ਲਈ ਆਉਂਦੇ ਹਾਂ, ਪਰ ਕਈ ਵਾਰੀ ਅਸੀਂ ਆਪਣੀ ਆਤਮਾ ਨੂੰ ਹੋਰ ਮਲੀਨ ਕਰਕੇ ਇੱਥੋਂ ਚਲੇ ਜਾਂਦੇ ਹਾਂ। ਉਸ ਦਾ ਕਾਰਨ ਇਹ ਹੈ ਕਿ ਸੰਗਤ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਮਨ੍ਹਾ ਕੀਤੀਆਂ ਗਈਆਂ ਹਨ ਉਹ ਅਸੀਂ ਕਰ ਬੈਠਦੇ ਹਾਂ। ਉਹ ਕਿਹੜੇ ਕੰਮ ਹਨ ਜਿਨ੍ਹਾਂ ਕਰਕੇ ਸੰਗਤ ਵਿੱਚ ਆਉਣ ਦੇ ਬਾਵਜੂਦ ਅਸੀਂ ਆਪਣੀ ਆਤਮਾ ਨੂੰ ਮਲੀਨ ਕਰ ਲੈਂਦੇ ਹਾਂ, ਇਹ ਦਰਸਾਇਆ ਗਿਆ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਰੱਬੀ ਕਾਇਨਾਤ ਦੇ ਦੋ ਮੰਡਲ ਹਨ, ਪਹਿਲਾ ਹੈ ਬ੍ਰਹਮ ਮੰਡਲ ਅਥਵਾ ਆਤਮਕ ਮੰਡਲ ਅਤੇ ਦੂਸਰਾ ਹੈ ਮਾਇਕੀ ਤ੍ਰੈਗੁਣੀ ਮੰਡਲ। ਇਹ ਦੋਨੋਂ ਮੰਡਲ ਕੋਈ ਅੱਡੋ ਅੱਡ ਮਾਦੀ ਵਿਲੱਖਣ ਦੇਸ਼ ਟਾਪੂ ਜਾਂ ਸਿਤਾਰੇ ਨਹੀਂ ਹਨ। ਬ੍ਰਹਮ ਮੰਡਲ ਦੀ ਹੋਂਦ ਸੱਚੀ ਅਬਚਲ ਅਪਾਰ ਸਵੈਭੰਗ ਪ੍ਰਕਾਸ਼ਮਈ ਰਹੱਸਮਈ ਪ੍ਰੇਮ ਸਵੈਪਨਾ ਪਿਰਮ ਰਸ ਚੁੱਪ ਪ੍ਰੀਤ ਸ਼ਾਂਤ ਰੂਪ ਸਹਿਜ ਬਿਸਮਾਦੀ ਅਨਹਦ ਚੁਨਕਾਰ ਹੈ। ਅਪਿਓ ਪਿਓ ਅਕਥ ਕਥ ਰਹੀਐ ਨਿਜ ਘਰ ਬੈਸ ਸਹਿਜ ਕਰ ਲਈਐ। ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਅਨੰਦ ਨਿਹਚਲ ਸਚ ਥਾਨਾ ਤਹਾਂ ਸੰਗਤ ਸਾਧ ਗੁਣ ਰਸੈ ਅਨਭਾਉ ਨਗਰ ਤਹਾਂ ਸਦ ਵਸੈ। ਬੇਗਮਪੁਰਾ ਸ਼ਹਿਰ ਕੋ ਨਾਉ ਦੁਖ ਅੰਦੋ ਨਹੀਂ ਤੈ ਠਾਉ ਨਾ ਤਸ਼ਵੀਸ਼ ਖਿਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਅਬ ਮੋਏ ਖੂਬ ਵਤਨ ਗੈ ਪਾਈ ਊਹਾਂ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਾ ਸੇਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਊਹਾਂ ਗਨੀ ਬਸੈ ਮਾਮੂਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੈ ਮਹਿਰਮ ਮਹਿਲ ਨਾ ਕੋ ਅਟਕਾਵੈ ਕਹਿ ਰਵਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਦੂਸਰਾ ਹੈ ਮਾਇਕੀ ਤ੍ਰੈਗੁਣੀ ਮੰਡਲ। ਅਨੁਭਵੀ ਗਿਆਨ ਦੀ ਅਣਹੋਂਦ ਅਥਵਾ ਅਗਿਆਨਤਾ ਦੇ ਭਰਮ ਭੁਲਾਵੇ ਵਿੱਚੋਂ ਹੀ ਇਸ ਮਾਇਕੀ ਮੰਡਲ ਦੀ ਹੋਂਦ ਪ੍ਰਤੀਤ ਆਉਂਦੀ ਹੈ। ਇਸ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ। ਦੂਜੇ ਲਫ਼ਜ਼ਾਂ ਵਿੱਚ ਮਾਇਕੀ ਮੰਡਲ ਦੀ ਹੋਂਦ ਇਹ ਸਾਡੇ ਭਰਮ ਭੁਲਾਵੇ ਦੇ ਖਿਆਲਾਂ ਵਲਵਲਿਆਂ ਭਾਵਨਾਵਾਂ ਅਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਜਿਸ ਤਰ੍ਹਾਂ ਸੂਰਜ ਚੜ੍ਹਨ ਅਤੇ ਰਾਤ ਦਾ ਹਨੇਰਾ ਆਪੋ ਅਲੋਪ ਹੋ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਅੰਤਰ ਆਤਮੇ ਨਾਮ ਦੇ ਪ੍ਰਕਾਸ਼ ਹੋਣ 'ਤੇ ਇਹ ਮਾਇਕੀ ਮੰਡਲ ਦੀ ਅਗਿਆਨਤਾ ਦਾ ਹਨੇਰਾ ਵੀ ਆਪਣੇ ਆਪ ਅਲੋਪ ਹੋ ਜਾਂਦਾ ਹੈ ਅਤੇ ਆਤਮ ਮੰਡਲ ਦਾ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਉਗਵੈ ਸੂਰ ਨਾ ਜਾਪੈ ਚੰਦ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ ਭਰਮ ਪੈ ਬਿਨਸ ਗਏ ਖਿਨ ਪੀਤਰ ਅੰਧਕਾਰ ਪ੍ਰਗਟੇ ਚਾਨਾਣ ਜੈ ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤੈ ਨਾਸਾ ਨਿਰਭਉ ਪੂਰ ਰਹੇ ਭਰਮ ਭਾਗਾ ਕਹਿ ਕਬੀਰ ਜਨਦਾਸਾ। ਤ੍ਰੈਗੁਣੀ ਮਾਇਕੀ ਮੰਡਲ ਦੇ ਵੱਡ ਖੇਲ ਤਮਾਸ਼ੇ ਦਾ ਨਾਟਕ ਚਲਾਵਣ ਲਈ ਹੋਮੇ ਦਾ ਪ੍ਰਵੇਸ਼ ਹੋਇਆ ਕੀਤਾ ਗਿਆ, ਜਿਸ ਵਿੱਚੋਂ ਮਾਇਕੀ ਮੰਡਲ ਦੀ ਸਾਜਨਾ ਹੋਈ। ਇਸ ਤ੍ਰੈ ਗੁਣੀ ਭਰਮ ਭੁਲਾਵੇ ਵਿੱਚ ਹੀ ਸਾਰੀ ਦੁਨੀਆ ਪਰਵਿਰਤ ਹੈ ਅਤੇ ਸਵਰਡ ਖੇਲ ਤਮਾਸ਼ੇ ਵਿੱਚ ਪਲਚ ਪਲਚ ਕੇ ਆਪਣੇ ਇਲਾਹੀ ਵਿਰਸੇ ਅਥਵਾ ਸੋਮੇ ਨੂੰ ਭੁਲਾ ਬੈਠੀ ਹੈ। ਜਿਨ ਰਚ ਰਚਿਆ ਪੁਰਖ ਵਿਧਾਤੈ ਨਾਲੇ ਹੋਮੈ ਪਾਈ, ਜਿੰਨੀ ਨਾਮ ਵਿਸਾਰਿਆ ਦੂਜੇ ਭਰਮ ਭੁਲਾਈ, ਮੂਲ ਛੋੜ ਡਾਲੀ ਲਗੇ ਕਿਆ ਪਾਵੈ ਛਾਈ। ਕੱਕੈ ਕਾਮ ਕ੍ਰੋਧ ਭਰਮਿਓ ਮੂੜੇ, ਮਮਤਾ ਲਾਗੇ ਤੁਧ ਹਰ ਵਿਸਰਿਆ। ਬਿਖ ਫਲ ਸੰਚ ਭਰੇ ਮਨ ਐਸੇ, ਪਰਮ ਪੁਰਖ ਪ੍ਰਮਨ ਬਿਸਰੇ। ਮਨ ਮਾਇਆ ਮੈਂ ਫਦਰਿਓ, ਬਿਸਰਿਓ ਗੋਬਿੰਦ ਨਾਮ। ਸੋ ਇਹਨਾਂ ਦੋਹਾਂ ਮੰਡਲਾਂ ਦੇ ਵਾਸੀ ਅਥਵਾ ਜੀਵ ਮੁੱਖ ਤੌਰ ਤੇ ਤਿੰਨਾਂ ਸ਼੍ਰੇਣੀਆਂ ਵਿੱਚ ਵੰਡੇ ਜਾ ਸਕਦੇ ਹਨ। ਪਹਿਲੀ ਸ਼੍ਰੇਣੀ ਹੈ ਮਾਇਕੀ ਮੰਡਲ ਦੇ ਵਾਸੀ। ਇਹ ਸ਼੍ਰੇਣੀ ਇਹ ਹਉਮੈ ਦੇ ਭਰਮ ਭੁਲਾਵੇ ਵਿੱਚ ਦੀਸਣਹਾਰ ਭਰਮਮਈ ਦੁਨੀਆਂ ਨੂੰ ਹੀ ਸੱਚੀ ਅਸਲੀ ਤੇ ਪੂਰਨ ਸਮਝੀ ਬੈਠੇ ਹਨ ਅਤੇ ਇਸ ਵਿੱਚ ਹੀ ਗਲਤਾਨ ਹੋ ਕੇ ਪਲਚ ਪਲਚ ਕੇ ਜੀਵਨ ਬਤੀਤ ਕਰਦੇ ਹਨ। ਹਾਂਜੀ, ਇਹਨਾਂ ਮਾਇਕੀ ਮੰਡਲ ਦੇ ਵਾਸੀਆਂ ਨੂੰ ਹੋਰ ਕਿਸੇ ਉਚੇਰੇ ਸੁਣੇਰੇ ਸੁਖਦਾਈ ਦੈਵੀ ਮੰਡਲ ਦਾ ਗਿਆਨ ਹੀ ਨਹੀਂ। ਇਹ ਲੋਕ ਰੱਬ ਦੀ ਹੋਣ ਤੋਂ ਵੀ ਇਨਕਾਰ ਕਰਦੇ ਹਨ। ਐਸੇ ਮਾਇਕੀ ਭਰਮ ਭੁਲਾਵੇ ਵਿੱਚ ਗਲਤਾਨ ਹੋਏ ਮਨੁੱਖਾਂ ਨੂੰ ਗੁਰਬਾਣੀ ਵਿੱਚ ਨਾਸਤਕ, ਮਨਮੁੱਖ ਅਤੇ ਸਾਕਤ ਕਿਹਾ ਗਿਆ ਹੈ। ਸਾਕਤ ਹਰ ਰਸਾ ਨ ਜਾਣਿਆ, ਤਿੰਨ ਅੰਤਰ ਹੋਂ ਮੈਂ ਕੰਡਾ ਹੈ। ਸਾਕਤ ਕੀ ਐਸੀ ਹੈ ਰੀਤ, ਜੋ ਕਿਛ ਕਰੇ ਸਗਲ ਵਿਪਰੀਤ। ਮਨਮੁੱਖ ਮੂਲੋਂ ਭੂਲਿਆ ਵਿੱਚ ਲਭ ਲੋਭ ਹੰਕਾਰ, ਝਗੜਾ ਕਰਦਿਆਂ ਅੰਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਅੰਮ੍ਰਿਤ ਕੌੜਾ ਬਿਖਿਆ ਮੀਠੀ, ਸਾਕਤ ਕੀ ਬਿਦਨੈਨੋ ਡੀਠੀ। ਕੂੜ ਕਪਟ ਅਹੰਕਾਰ ਹੀ ਜਾਣਾ, ਨਾਮ ਸੁਨਤ ਜਨ ਬਿਛੂ ਡਸਾਨਾ। ਸੋ ਐਸੇ ਪ੍ਰਾਣੀ ਮਾਇਕੀ ਮੰਡਲ ਦੇ ਵਾਸੀ, ਇਹ ਆਪਣੀ ਮਨੋਕਲਪਤ ਸਭਿਅਤਾ ਦੇ ਦਾਇਰੇ ਦੇ ਅੰਦਰ ਹੀ ਆਪਸ ਵਿੱਚ ਮੇਲ ਮਿਲਾਪ, ਵਿਵਹਾਰ, ਲੇਵਾ ਦੇਵੀ, ਕਰਮ ਕਾਂਡ ਦਾ ਵਰਤ ਵਰਤਾਰਾ ਕਰਦੇ ਹਨ। ਇਕੱਠੇ ਹੋ ਕੇ ਇਹ ਲੋਕ ਸਭਾ, ਸੰਮੇਲਨ, ਸਮਾਗਮ, ਵਿਚਾਰ ਗੋਸ਼ਟੀ ਵੀ ਕਰਦੇ ਹਨ, ਜਿਨ੍ਹਾਂ ਨੂੰ ਉਹ ਸੰਗਤ ਸਮਝਦੇ ਹਨ। ਵੇਖਣ, ਪੜ੍ਹਨ ਤੇ ਸੁਣਨ ਨੂੰ ਤਾਂ ਇਹ ਸੰਸਥਾਵਾਂ ਬੜੀਆਂ ਸੁਭਾਇਮਾਨ ਅਤੇ ਪ੍ਰਭਾਵਸ਼ਾਲੀ ਜਾਪਦੀਆਂ ਹਨ, ਪਰ ਐਸੇ ਇਕੱਠ ਜਾਂ ਸੰਗਤ ਵਿੱਚ ਹਉਮੈ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੁੰਦਾ ਹੈ, ਜਿਸ ਕਾਰਨ ਇਹਨਾਂ ਸੰਸਥਾਵਾਂ ਵਿੱਚ ਸਮਾਂ ਪਾ ਕੇ ਈਰਖਾ, ਦੁਐਤ, ਖਿੱਚੋ ਤਾਣ, ਖੁਦਗਰਜ਼ੀ, ਨਫ਼ਰਤ, ਤਵੱਸਬ, ਧੜੇਬਾਜ਼ੀ, ਵੈਰ ਵਿਰੋਧ, ਲੁੱਟ ਖਸੁੱਟ, ਲੜਾਈਆਂ ਆਦਿ ਉਂਝਾਂ ਅਥਵਾ ਕਲੰਕ ਉਗੜ ਆਉਂਦੇ ਹਨ। ਕਿਉਂਕਿ ਇਹਨਾਂ ਸੰਸਥਾਵਾਂ, ਸਭਾ ਸੁਸਾਇਟੀਆਂ ਅਥਵਾ ਇਹੋ ਜਿਹੀ ਸੰਗਤ ਦੀ ਬੁਨਿਆਦ ਕੂੜੀ ਹੋਮੈ ਤੇ ਆਧਾਰਿਤ ਹੁੰਦੀ ਹੈ। ਇਸ ਲਈ ਸਭਾ ਸੁਸਾਇਟੀਆਂ ਦੇ ਐਸੇ ਇਕੱਠ ਨੂੰ ਸੰਗਤ, ਸਤਸੰਗਤ ਜਾਂ ਸਾਧ ਸੰਗਤ ਨਹੀਂ ਕਿਹਾ ਜਾ ਸਕਦਾ। ਅਸਲ ਵਿੱਚ ਇਹ ਤਾਂ ਕੁਸੰਗਤ ਹੀ ਹੈ ਜੋ ਸਾਡੀ ਹਉਮੈ ਨੂੰ ਪੱਠੇ ਪਾਉਂਦੀ ਹੈ ਤੇ ਰੱਬੀ ਹਸਤੀ ਤੋਂ ਮੁਨਕਰ ਕਰਦੀ ਹੈ। ਹਉਂ ਵਿੱਚ ਸਚਿਆਰ ਕੂੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਨਰਕ ਸੁਰਗ ਅਵਤਾਰ, ਹਉਂ ਵਿੱਚ ਮੂਰਖ, ਹਉਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ। ਹਉਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁਝਿਆ ਜਾਏ, ਹਉਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵੇ ਆਏ, ਹਉਮੈ ਵੱਡਾ ਰੋਗ ਹੈ, ਮਰ ਜੰਮੈ ਆਵੇ ਜਾਏ। ਇਹ ਲੋਕ ਰੱਬ ਨੂੰ ਖਿਆਲੀ ਹਊਆ ਤੇ ਧਰਮ ਨੂੰ ਮਾਨਸਿਕ ਅਫੀਮ ਦੀ ਤੁਲਨਾ ਦਿੰਦੇ ਹਨ ਤੇ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਇਹ ਮਾਇਕੀ ਮੰਡਲ ਦੇ ਵਾਸੀ ਪਰਮਾਰਥ ਦਾ ਮਖੌਲ ਉਡਾਉਂਦੇ ਹਨ। ਖੂਹ ਦੇ ਡੱਡੂ ਵਾਂਗ ਇਹਨਾਂ ਨਾਸਤਕਾਂ ਦਾ ਦਿਲੋ ਦਿਮਾਗ ਰੱਬੀ ਅਣਹੋਣ ਤੇ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਗਤੀਆਂ ਜੁਗਤੀਆਂ ਦੀਆਂ ਕਲਾਬਾਜ਼ੀਆਂ ਅਥਵਾ ਕਲਾਬਾਜ਼ੀਆਂ ਨਾਲ ਢਕੋਂਸਲੇ ਕੱਢਦਾ ਰਹਿੰਦਾ ਹੈ। ਧਿਆਨ ਦੇਣਾ ਜੀ, ਇਹ ਮਾਇਕੀ ਮੰਡਲ ਦੇ ਵਾਸੀ ਧਰਮ ਦੇ ਹਾਨੀਕਾਰਕ ਪੱਖ ਨੂੰ ਦਰਸਾਉਣ ਲਈ ਉਕਤੀਆਂ ਜੁਕਤੀਆਂ ਦੇ ਟਕੌਂਸਲੇ ਕੱਢਦੇ ਹਨ। ਇਹਨਾਂ ਨਾਸਤਿਕਤਾ ਦਾ ਖੁੱਲ੍ਹਾ ਪ੍ਰਚਾਰ ਕਰਦੇ ਹਨ, ਜਿਸ ਦਾ ਆਮ ਜਨਤਾ ਉੱਤੇ ਹਾਨੀਕਾਰਕ ਅਸਰ ਬਹੁਤ ਛੇਤੀ ਆਉਂਦਾ ਹੈ। ਹਰ ਜਸ ਸੁਣੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਜਿਉਂ ਨਿਗੁਰਾ ਬੋ ਬਾਤਾਂ ਜਾਣੇ, ਉਹ ਹਰ ਦਰਗੇ ਹੈ ਪ੍ਰਿਸ਼ਟੀ। ਇਸੇ ਲਈ ਗੁਰਬਾਣੀ ਵਿੱਚ ਇਹਨਾਂ ਸਾਬਤਾਂ ਦੀ ਕੁਸੰਗਤ ਤੋਂ ਬਚਣ ਲਈ ਤਾੜਨਾ ਕੀਤੀ ਗਈ ਹੈ। ਧਿਆਨ ਦੇਣਾ ਜੀ, ਇਹ ਮਾਇਕੀ ਮੰਡਲ ਦੇ ਵਾਸੀ, ਇਹਨਾਂ ਦਾ ਹਾਨੀਕਾਰਕ ਅਸਰ ਬਹੁਤ ਛੇਤੀ ਆਉਂਦਾ ਹੈ। ਇਸੇ ਲਈ ਗੁਰਬਾਣੀ ਵਿੱਚ ਇਹਨਾਂ ਸਾਬਤਾਂ ਦੀ ਕੁਸੰਗਤ ਤੋਂ ਬਚਣ ਲਈ ਸਾਨੂੰ ਤਾੜਨਾ ਕੀਤੀ ਗਈ ਹੈ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟੀਐ। ਸਾਕਤ ਸੰਗ ਨਾ ਕੀਜੀਏ ਨਾ ਕੀਜਈ ਪਿਆਰੇ, ਜੇ ਕਾ ਪਾਰ ਵਸਾਏ ਜਿਸ ਮਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲੇ ਉੱਠ ਜਾਏ। ਸਾਕਤ ਸਿਉ ਮਨ ਮੇਲ ਨਾ ਕਰਿਓ, ਜਿਨ ਹਰ ਹਰ ਨਾਮ ਵਿਸਾਰੇ। ਕਬੀਰ, ਸਾਕਤ ਸੰਗ ਨਾ ਕੀਜੀਏ, ਦੂਰੈ ਜਾਈਐ ਭਾਗ। ਹਾਂਜੀ, ਦੂਰੈ ਜਾਈਐ ਭਾਗ, ਬਾਸਨ ਕਾਰੋ ਪਰਸੀਐ ਤਉ ਕਿਛ ਲਾਗੈ ਦਾਗ। ਇਹ ਤਾਂ ਸੀ ਪਹਿਲੀ ਸ਼੍ਰੇਣੀ ਮਾਇਕੀ ਮੰਡਲ ਦੇ ਵਾਸੀ। ਹੁਣ ਦੂਸਰੀ ਸ਼੍ਰੇਣੀ ਹੈ ਆਤਮਕ ਮੰਡਲ ਦੇ ਵਾਸੀ, ਜਿਨ੍ਹਾਂ ਦੀ ਸੰਗਤ ਨੂੰ ਗੁਰਬਾਣੀ ਵਿੱਚ ਅਸਲੀ ਸੰਗਤ ਮੰਨਿਆ ਗਿਆ ਹੈ। ਉਹ ਬਖਸ਼ੇ ਹੋਏ ਗੁਰਮੁਖ ਪਿਆਰੇ, ਜਿਨ੍ਹਾਂ ਦੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਅਥਵਾ ਗੋਬਿੰਦ ਗੱਜ ਪੈਂਦਾ ਹੈ। ਇਹ ਸਤਪੁਰਸ਼ ਸਦਾ ਨਾਮ ਦੇ ਅਨੁਭਵੀ ਪ੍ਰਕਾਸ਼ ਵਿੱਚ ਇਲਾਹੀ ਪ੍ਰੇਮ ਸਵੈਪਨਾ ਦਾ ਰੰਗ ਰਸ ਮਾਣਦੇ ਹਨ। ਇਹਨਾਂ ਗੁਰਮੁਖਾਂ ਹਰਜਨਾਂ ਸੰਤਾਂ ਭਗਤਾਂ ਦੇ ਅਨੁਭਵ ਵਿੱਚ ਮਾਇਕੀ ਦੁਨੀਆਂ ਦੀ ਹੋਂਦ ਭਰਮ ਭੁਲਾਵਾ ਅਸਥਿਰ ਜਾਂ ਕੂੜ ਪਾਸਦੀ ਹੈ। ਧਿਆਨ ਦੇਣਾ ਜੀ, ਇਹਨਾਂ ਹਰਜਨਾ ਸੰਤਾਂ ਭਗਤਾਂ ਦੇ ਅਨੁਭਵ ਵਿੱਚ ਇਹ ਮਾਇਕੀ ਦੁਨੀਆਂ ਦੀ ਹੋਂਦ ਕੂੜ ਪਾਸਦੀ ਹੈ। ਇਹਨਾਂ ਦੇ ਮਨ ਉੱਤੇ ਮਾਇਕੀ ਰੰਗਤ ਦਾ ਅਸਰ ਹੀ ਨਹੀਂ ਆਉਂਦਾ। ਗੁਰਮੁਖ ਅਲਿਪਤ ਰਹੇ ਸੰਸਾਰੇ, ਗੁਰ ਕੈ ਤਕੀਏ ਨਾਮ ਅਦਾਰੇ। ਉਹਾਂ ਰਸ ਮੈਂ ਉਆਉਂ ਸੁਖ ਪਾਇਆ, ਨਾਨਕ ਲਿਪਤ ਨਹੀਂ ਤੈ ਮਾਇਆ। ਹਰ ਸੋਗ ਦੋਹੂੰ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ। ਦੀਸੈ ਸਭ ਮੈਂ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ। ਵਰਤਣ ਜਾਂ ਕਹਿ ਕੇਵਲ ਨਾਮ, ਅਨਦ ਰੂਪ ਕੀਰਤਨ ਬਿਸਰਾਮ। ਮਿੱਤਰ ਸਤਰ ਜਾਂ ਕਹਿ ਏਕ ਸਮਾਨ। ਆਤਮਕ ਮੰਡਲ ਦੇ ਵਾਸੀ, ਮਿੱਤਰ ਸਤਰ ਜਾਂ ਕਹਿ ਏਕ ਸਮਾਨ, ਪ੍ਰਭ ਆਪਣੇ ਬਿਨ ਅਵਰ ਨ ਜਾਣੈ। ਦੀਸੈ ਸਭ ਸੰਗ ਰਹੇ ਅਲੇਪਾ, ਨੈ ਵਿਆਪੇ ਉਨਮਾਈ। ਏਕੇ ਰੰਗ ਤਤ ਕੇ ਬੇਤੇ, ਸਤਗੁਰ ਤੇ ਬੁੱਧ ਪਾਈ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪ ਨ ਮਾਸਾ ਹੈ। ਪ੍ਰੇਮ ਭਗਤ ਗੁਣ ਗਾਵਤ ਗੀ ਦੇ ਪੋਹਤ ਨੈ ਸੰਸਾਰ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹੇ ਸ਼ਰਣਾਈ। ਤੀਸਰੀ ਸ਼੍ਰੇਣੀ ਹੈ ਉੱਪਰਲੀਆਂ ਦੋਹਾਂ ਹਾਲਤਾਂ ਦੇ ਵਿਚਕਾਰ ਕਈ ਦੁਚਿੱਤੇ ਜੀਵ ਆਉਂਦੇ ਹਨ, ਜਿਨ੍ਹਾਂ ਨੂੰ ਕਿਸੇ ਪਾਸੇ ਵੀ ਪੱਕਾ ਨਿਸ਼ਚਾ ਭਰੋਸਾ ਸ਼ਰਧਾ ਨਹੀਂ ਆਉਂਦੀ। ਉਹਨਾਂ ਦਾ ਮਨ ਪਾਰੇ ਵਾਂਗ ਛੇਤੀ ਡੋਲ ਜਾਂਦਾ ਹੈ। ਅਸਲ ਵਿੱਚ ਇਹਨਾਂ ਦੁਚਿੱਤਿਆਂ ਦਾ ਮਨ ਤਾਂ ਪਿਛਲੇ ਸੰਸਕਾਰਾਂ ਅਨੁਸਾਰ ਮਾਇਆ ਵਿੱਚ ਹੀ ਖੁੱਬਿਆ ਆਉਂਦਾ ਹੈ, ਪਰ ਜਦ ਕਦੇ ਵੀ ਸੰਗਤ ਦੁਆਰਾ ਇਹਨਾਂ ਦੇ ਮਨ ਨੂੰ ਆਤਮਕ ਹੁਲਾਰਾ ਆਉਂਦਾ ਹੈ ਤਾਂ ਉਹ ਵੀ ਕੁੱਕੜ ਦੀ ਉਡਾਰੀ ਵਾਂਗ ਖਿੰਨ ਭੰਗਰ ਹੀ ਆਉਂਦਾ ਹੈ। ਧਿਆਨ ਦੇਣਾ ਜੀ, ਇਹਨਾਂ ਦੁਚਿੱਤਿਆਂ ਉੱਤੇ ਜਦੋਂ ਸੰਗਤ ਵਿੱਚ ਕੋਈ ਮਾੜਾ ਮੋਟਾ ਹਿਲੋਰਾ ਆਉਂਦਾ ਵੀ ਹੈ ਤਾਂ ਉਹ ਵੀ ਕੁੱਕੜ ਦੀ ਉਡਾਰੀ ਵਾਂਗ ਖਿੰਨ ਭੰਗਰ ਹੀ ਆਉਂਦਾ ਹੈ, ਅਤੇ ਫਿਰ ਉਹ ਆਪਣੀ ਘੜੀ ਹੋਈ ਨੀਵੀਂ ਮਾਨਸਿਕ ਰੋੜ ਵਿੱਚ ਰੁੜ ਪੈਂਦੇ ਹਨ। ਇਹਨਾਂ ਦੀ ਪਰਮਾਰਥ ਉੱਤੇ ਸ਼ਰਧਾ ਭਾਵ ਨਹੀਂ, ਸਵਾਰਥ ਲਈ ਜਾਂ ਗਰਜ਼ਾਂ ਦੀ ਪੂਰਤੀ ਲਈ ਜਾਂ ਦੁੱਖਾਂ ਤੋਂ ਛੁਟਕਾਰੇ ਲਈ ਜਾਂ ਬਿਮਾਰੀਆਂ ਦੇ ਇਲਾਜ ਲਈ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਜਾਂ ਆਪਣੇ ਪਾਪਾਂ ਨੂੰ ਛੁਪਾਉਣ ਲਈ ਜਾਂ ਜਪਾਂ ਤੋਂ ਬਚਣ ਲਈ ਜਾਂ ਫਿਰ ਲੋਕਾਂ ਵਿੱਚ ਵਾਹ ਵਾਹ ਖੱਟਣ ਲਈ ਜਾਂ ਫਿਰ ਭਲੇ ਭਲੇਰੇ ਬਣਨ ਲਈ ਜਾਂ ਫਿਰ ਧਾਰਮਿਕ ਆਗੂ ਬਣਨ ਲਈ ਜਾਂ ਫਿਰ ਅਖੌਤੀ ਭਗਤ ਬਣਨ ਲਈ ਤਾਂ ਹੀ ਸੀਮਤ ਆਉਂਦੀ ਹੈ। ਸੋ ਇਸ ਤਰ੍ਹਾਂ ਦੀ ਭਾਵਨਾਵਾਂ ਲਈ ਉਹ ਕਈ ਕਿਸਮ ਦੇ ਟੂਣੇ, ਜੰਤਰ ਮੰਤਰ, ਤਵੀਤ, ਪਾਠ, ਪੂਜਾ, ਦਾਨ, ਨੇਕੀਆਂ, ਅਰਦਾਸਾਂ, ਸੁਖਣਾ, ਕੁਰਬਾਨੀਆਂ, ਹੱਠ ਕਰਮ ਕਿਰਿਆ, ਯੋਗ ਸਾਧਨਾ ਆਦਿ ਕਰਕੇ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ, ਕੁਰਬਾਨੀਆਂ ਕਰਦੇ ਹਨ, ਕਰਮ ਕਿਰਿਆ, ਹੱਠ ਆਦਿ ਸਭ ਕੁਝ ਕਰਦੇ ਹਨ, ਪਰ ਸ਼ਰਧਾ ਭਾਵਨੀ ਪਿੱਛੇ ਕੀ ਆਉਂਦੀ ਹੈ? ਤ੍ਰਿਸ਼ਨਾ ਦੀ ਪੂਰਤੀ, ਦੁੱਖਾਂ ਤੋਂ ਛੁਟਕਾਰਾ, ਜਮਾਂ ਤੋਂ ਬਚਣ ਲਈ, ਲੋਕਾਂ ਵਿੱਚ ਵਾਹ ਵਾਹ ਖੱਟਣ ਲਈ, ਭਲੇ ਭਲੇਰੇ ਬਣਨ ਲਈ, ਜਾਂ ਫਿਰ ਧਾਰਮਿਕ ਆਗੂ ਬਣਨ ਲਈ, ਜਾਂ ਅਖੌਤੀ ਭਗਤ ਬਣਨ ਲਈ। ਸੋ ਇਸ ਕਰਕੇ ਇਹ ਆਪਣੇ ਮਨ ਨੂੰ ਪਰਮਾਰਥੀ ਹੋਣ ਦੀ ਝੂਠੀ ਤਸੱਲੀ ਦਿੰਦੇ ਹਨ। ਦੂਜੇ ਲਫ਼ਜ਼ਾਂ ਵਿੱਚ ਇਹ ਲੋਕ ਪਰਮਾਤਮਾ, ਗੁਰੂਆਂ, ਅਵਤਾਰਾਂ, ਦੇਵੀ ਦੇਵਤਿਆਂ ਨਾਲ ਅਣਜਾਣੇ ਹੀ ਸੌਦੇਬਾਜ਼ੀ ਦਾ ਵਰਤ ਵਰਤਾਰਾ ਕਰਦੇ ਹਨ। ਜੇ ਕਿਸੇ ਇੱਕ ਸਾਧ ਸੰਤ ਫਕੀਰ ਜਾਂ ਔਲੀਏ ਦੀ ਅਰਾਧਨਾ ਨਾਲ ਉਹਨਾਂ ਦੀ ਗਰਜ਼ ਪੂਰੀ ਨਾ ਹੋਵੇ ਤਾਂ ਉਹ ਝੱਟ ਆਪਣਾ ਅਕੀਦਾ ਬਦਲ ਲੈਂਦੇ ਹਨ ਅਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਧਿਆਨ ਦੇਣਾ ਜੀ, ਕਿਉਂਕਿ ਗਰਜ਼ ਹੁੰਦੀ ਹੈ ਪਿੱਛੇ ਪਰਮਾਰਥ ਦੀ, ਤਾਂ ਇੱਕ ਥਾਂ 'ਤੇ ਗਰਜ਼ ਪੂਰੀ ਨਹੀਂ ਹੋਈ, ਉਹ ਆਪਣਾ ਅਕੀਦਾ ਬਦਲ ਲੈਂਦੇ ਹਨ ਅਤੇ ਦੂਜੇ ਦੀ ਸੰਗਤ ਕਰਨ ਲੱਗ ਪੈਂਦੇ ਹਨ। ਇਸ ਤਰ੍ਹਾਂ ਇਹਨਾਂ ਨੇ ਰੱਬ ਅਥਵਾ ਸਾਧਾਂ ਸੰਤਾਂ ਨੂੰ ਪਰਮਾਰਥੀ ਜਾਂ ਦੁਕਾਨਦਾਰ ਹੀ ਬਣਾ ਛੱਡਿਆ ਹੈ। ਜੇ ਇੱਕ ਹੱਟੀ 'ਤੇ ਸੌਦਾ ਨਾ ਮਿਲੇ ਤਾਂ ਦੂਜੇ 'ਤੇ ਜਾ ਵੜਦੇ ਹਨ। ਮਾਇਕੀ ਜੀਵਨ ਦੀਆਂ ਕਾਮਨਾਵਾਂ ਅਤੇ ਗਰਜ਼ਾਂ ਦੀ ਗਾਹਕੀ ਨੂੰ ਪਛਾਣ ਕੇ ਅਨੇਕਾਂ ਅਖੌਤੀ ਗੁਰੂਆਂ, ਅਵਤਾਰਾਂ, ਸਾਧੂ ਸੰਤਾਂ ਨੇ ਧਾਰਮਿਕ ਠਾਠ ਬਾਠ ਰਚਾਏ ਹੋਏ ਹਨ, ਜਿਨ੍ਹਾਂ ਵਿੱਚ ਮਾਨਸਿਕ, ਧਾਰਮਿਕ ਅਤੇ ਆਰਥਿਕ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਹਨਾਂ ਦੁਚਿਤਿਆਂ ਦਾ ਮਨ ਤਾਂ ਮਾਇਆ ਵਿੱਚ ਗਲਤਾਨ ਆਉਂਦਾ ਹੈ, ਪਰ ਉੱਪਰੋਂ ਪਰਮਾਰਥ ਦਾ ਵੀ ਦਮ ਭਰਦੇ ਹਨ। ਇਸ ਤਰ੍ਹਾਂ ਇਹ ਲੋਕ ਪਾਠ, ਪੂਜਾ, ਕਰਮ ਕਿਰਿਆ ਅਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਨ। ਹਾਂਜੀ, ਇਹ ਲੋਕ ਪਾਠ, ਪੂਜਾ, ਕਰਮ ਕਿਰਿਆ ਅਤੇ ਸੰਗਤ ਕਰਦੇ ਹੋਏ ਵੀ ਸੱਚੇ ਆਤਮਕ ਮਾਰਗ ਤੋਂ ਵਾਂਝੇ ਰਹਿੰਦੇ ਹਨ, ਕਿਉਂਕਿ ਪਿੱਛੇ ਪੜਿਆ ਇਹਨਾਂ ਦੀਆਂ ਭਾਵਨਾਵਾਂ ਗਰਜ਼ਾਂ ਦੀ ਪੂਰਤੀ ਜਾਂ ਵਡਿਆਈ ਲਈ ਆਉਂਦੀ ਹੈ। ਸੋ ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ, ਇਹਨਾਂ ਦਾ ਪਰਮਾਰਥ ਆਪਣੇ ਆਪ ਨੂੰ ਧੋਖਾ ਦੇਣਾ ਹੈ, ਪਖੰਡ ਕਰਨਾ ਹੈ, ਲੋਕ ਦਿਖਾਵਾ ਹੈ, ਜੀਵਨ ਸੇਧ ਤੋਂ ਵਾਂਝੇ ਰਹਿਣਾ ਹੈ। ਇਹਨਾਂ ਦਾ ਪਰਮਾਰਥ ਜੀਵਨ ਸੇਧ ਤੋਂ ਵਾਂਝੇ ਰਹਿਣਾ ਹੈ, ਜੀਵਨ ਅਜਾਈ ਗਵਾਉਣਾ ਹੈ, ਰੱਬ ਤੋਂ ਬੇਮੁਖ ਹੋਣਾ ਹੈ। ਦੁਖੀਆ ਦੁਸ਼ਟ ਦੁਬਾਜਰਾ ਤਾਮੋ ਰੰਗੈ ਕਹਿਹਾਂ ਹੋਵੇ, ਬਾਹਰੋਂ ਦਿਸੈ ਉਜਲਾ ਅੰਦਰ ਮਸ ਨਾ ਧੋਪੈ ਧੋਵੈ, ਸੰਨੀ ਜਾਣ ਲੁਹਾਰ ਦੀ ਹੋਏ ਦਮੂਹੀ ਕੁਸੰਗ ਵਿਗੋਵੈ, ਖਣ ਤੱਤੀ ਆਰਣ ਵੜੈ ਖਣ ਠੰਡੀ ਜਲ ਅੰਦਰ ਟੋਵੈ, ਤੁਮਾਂ ਦਿਸੈ ਸੋਹਣਾ ਚਿੱਤਰ ਮਿਤਾਲਾ ਵਿਸ ਵਿਲੋਵੈ। ਦੁਖੀਆ ਦੁਸ਼ਟ ਦੁਬਾਜਰਾ ਬਗਲ ਸਮਾਦ ਰਹੇ ਇੱਕ ਟੰਗਾ। ਇਸ ਲਈ ਜਿਹੜੇ ਨਾਸਤਿਕ ਲੋਕ ਹਨ, ਇਹਨਾਂ ਦੁਚਿੱਤੇ ਧਰਮੀਆਂ ਨਾਲੋਂ ਬੇਪਰਵਾਹ ਅਤੇ ਸੋਖੇ ਹਨ, ਕਿਉਂਕਿ ਉਹਨਾਂ ਨੂੰ ਰੱਬ ਦਾ ਹਊਆ ਤੰਗ ਨਹੀਂ ਕਰਦਾ ਅਤੇ ਧਰਮ ਦੀਆਂ ਕੱਟੜ ਸਾਧਨਾਵਾਂ ਤੋਂ ਵੀ ਬਚੇ ਰਹਿੰਦੇ ਹਨ। ਕਬੀਰ ਜਿਨ੍ਹੋਂ ਕਿਛੂ ਜਾਣਿਆ ਨਹੀਂ, ਤਿੰਨ ਸੁਖ ਨੀਂਦ ਵਿਹਾਏ, ਹਮੋ ਜੋ ਬੂਝਾ ਬੂਝਣਾ ਪੂਰੀ ਪਰੀ ਬਲਾਏ। ਇਹਨਾਂ ਅਖੌਤੀ ਧਰਮੀਆਂ ਦੀ ਹਾਲਤ ਤਰਸਯੋਗ ਹੈ। ਕਿਉਂ? ਕਿਉਂਕਿ ਕੱਟੜ ਧਾਰਮਿਕ ਹੱਠ ਅਤੇ ਸਾਧਨਾ ਲਈ ਜਫਰ ਜਾਲਦੇ ਹੋਏ ਵੀ ਇਹਨਾਂ ਦੀ ਆਤਮਕ ਤਰੱਕੀ ਨਹੀਂ ਆਉਂਦੀ ਅਤੇ ਧਾਰਮਿਕ ਹਊਏ ਦੇ ਸਹਿਮ ਵਿੱਚ ਵੀ ਜਕੜੇ ਰਹਿੰਦੇ ਹਨ। फिर दोहरा देइए। इन्हां अखौती धर्मियां दी हालत तरसयोग है, क्योंकि कट्टड़ धार्मिक हठ साधना लई जफर जालदे होए भी उन्हां दी आत्मक तरक्की नहीं आउंदी अते धार्मिक हउए दे सहम विच जकड़े रहिंदे हन। पर दुनिया विच ऐसे दुचिते परमार्थियां दी ही परमार है। हां जी, दुनिया विच ऐसे दुचिते परमार्थियां दी ही परमार है। ए ना इधर के रहे ना उधर के रहे, दुबदा में दोनों गए, माया मिली ना राम वाला हाल आंदा है इन्हां दा। गुरबाणी विच ऐसे अखोती परमार्थियां नूं इउं दर्शाया गया है, दुबदा लागे पचमुए अंतर तृष्णा अग, पाखंड भगत ना हो वई, दुबदा बोल खुआर, पाखंड भगत ना हो वई, दुबदा बोल खुआर, अंतर कपट भगौती कहाए, पाखंड पार ब्रह्म कदे ना पाए, दूजे पाए पड़े नहीं बूजे, त्रिबद माया कारण लूजे, ए मन चंचल वस न आवे, दुबदा लागे दै दिस्तावे, बिख का कीड़ा बिख में राता, बिख ही माए पचावणे, दुबदा विच बैराग न होवी, जब लग दूजी राय। इसलिए ऐसे दुचिते परमार्थियां अथवा दुबदे वाले इंसाना दी संगत नू सत्संगत या साध संगत नहीं किया जा सकता। ध्यान देना जी, ना माइकी मंडल दे वासियां दे कठ नू संगत किया जा सकता है, ना ये दुबदा वाले जीवां दे कठ नू साध संगत किया जांदा है। ओ गुरमुख प्यारे जिन्हां दे अंतरात्मे नाम दा प्रकाश हो गया है, उन्हां दी संगत नू गुरबाणी विच संगत मन्या गया है। फिर दोहरा दईए, इसलिए ऐसे दुचिते परमार्थियां अथवा दुबदा वाले इंसाना दी संगत नू सत्संगत या साध संगत नहीं किया जा सकता। पर दुनिया विच एहो जी दुचिती संगत दा ही बोलबाला ते वर्तारा है, जिस कारण साडा मानसिक ते परमार्थक जीवन निगरदा जांदा है। दुखिया दुष्ट दुबाजरा, जान रुपया मेखी सोई, विगड़े आप विगाड़े लोई। हुण ओ नुक्ते जिहड़े संगत विच आके जिन्हां कमां तो सानू वरजिया गया है, जदों असी ओह कर बैठदे हां अपनी आत्मा नूं होर मलीन कर बैठदे हां। पहला कम किहड़ा है जिन्हां तो सानू वरजिया गया है? कई सज्जण सत्संगत विच जांदे तां हन, पर उन्हां दा मन दूजियां दे औगणा दी परख विच लग्या रहिंदा है। हां जी, उन्हां दा मन दूजियां दे औगणा दी परख विच लग्या रहिंदा है। ओह होरना सत्संगियां दे कपड़े, उन्हां दे शिंगार, उन्हां दे बैठण उठण, उन्हां दियां हरकतां ते बोलचाल वल ध्यान रखदे हन ते नुक्ताचीनी करदे रहिंदे हन ते लोकां ते फतवे लावण लई तत्पर रहिंदे हन, भाव त्यार बर त्यार रहिंदे हन फतवे लावण लई। इस तरह संगत विचों लोकां दे औगण लभणे ते छिद्र फोलणे ए उन्हां दा करतव ते शुगल बन जांदा है। ऐसे लोक सत्संग विच आत्मक लाहा लैण दी बजाए अपने आपे अथवा आत्मा नू होर मलीन करी जांदे हन। ध्यान देना जी, जेड़े लोग संगत विच आके बार मुखी होके लोकां दे कपड़े हार शिंगार बोल चाल वल ध्यान रखदे हन, छिद्र फोलदे हन, औगणा ते नुक्ता चीनी करन लई त्यार बर त्यार रहिंदे हन, ऐसे लोग सत्संगत विच आत्मक लाहा लैण दी बजाए अपने आपे अथवा आत्मा नू होर मलीन करी जांदे हन ते रब तो होर दुरेड़े जा रहे ते अपना जीवन अजाई गवा रहे हन। दूसरे जिहड़े संगत विचों लाहा नहीं लैंदे, कई सज्जण सत्संगत विच अपने दिमागी ज्ञान दे सिंग तिखे करन आउंदे हन, ਤਾਂ ਕਿ ਉਹ ਆਪਣੇ ਵਰਗੇ ਕਿਸੇ ਹੋਰ ਦਿਮਾਗੀ ਘੁਲਾਟੀਏ ਨੂੰ ਵੰਗਾਰ ਸਕਣ ਤੇ ਵਾਲ ਕੀ ਖਾਲ ਉਤਾਰਨ ਦੇ ਖੇਤਰ ਵਿੱਚ ਜਿੱਤ ਹਾਸਲ ਕਰਨ ਕਰਕੇ ਵਾਹ ਵਾਹ ਦੀ ਡਿਗਰੀ ਹਾਸਲ ਕਰ ਸਕਣ। ਸੰਗਤ ਵਿੱਚ ਮਾੜਾ ਮੋਟਾ ਅਧੂਰਾ ਫੋਕਾ ਗਿਆਨ ਹਾਸਲ ਕਰਕੇ ਆਪਣੀਆਂ ਦਿਮਾਗੀ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਮਗਰ ਲਾ ਕੇ ਗੁਰੂ ਡੰਮ ਦੀ ਰਚਨਾ ਕਰਦੇ ਹਨ। ਧਿਆਨ ਦੇਣਾ ਜੀ, ਸੰਗਤ ਵਿੱਚ ਆ ਕੇ ਮਾੜਾ ਮੋਟਾ ਦਿਮਾਗੀ ਗਿਆਨ ਸਿੱਖ ਲਿਆ, ਕੁਛ ਬੋਲਣ ਦੀ ਕਲਾ ਆ ਗਈ, ਤਾਂ ਫਿਰ ਕੀ ਦਿਮਾਗੀ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਭੋਲੀਆਂ ਭਾਲੀਆਂ ਸੰਗਤਾਂ ਨੂੰ ਮਗਰ ਲਾ ਕੇ ਗੁਰੂ ਡੰਮ ਦੀ ਰਚਨਾ ਕਰਦੀਆਂ ਹਨ। ਉਹ ਕਲਾਸਾਂ ਕਿਉਂ ਲਾਉਂਦੇ ਹਨ? ਕਿਉਂਕਿ ਇਸ ਤਰ੍ਹਾਂ ਕਲਾਸਾਂ ਲਾਉਣ ਨਾਲ ਉਹਨਾਂ ਨੂੰ ਵਾਹ ਵਾਹ ਦੀ ਵਡਿਆਈ ਮਿਲਦੀ ਹੈ ਅਤੇ ਉਹਨਾਂ ਦੀ ਹੋਮੇ ਨੂੰ ਪੱਠੇ ਪੈਂਦੇ ਹਨ। ਐਸੇ ਅਖੌਤੀ ਗਿਆਨੀ ਵੀ ਸੰਗਤ ਵਿੱਚੋਂ ਸੱਚਾ ਸੁੱਚਾ ਆਤਮਕ ਲਾਹਾ ਨਹੀਂ ਲੈ ਸਕਦੇ। ਤੀਸਰਾ, ਜਿਹੜੇ ਕਿ ਸੰਗਤ ਵਿੱਚੋਂ ਲਾਹਾ ਨਹੀਂ ਲੈਂਦੇ, ਆਪਣੇ ਆਪ ਨੂੰ ਹੋਰ ਮਲੀਨ ਕਰਦੇ ਹਨ। ਕਈ ਥਾਈਂ ਦੇਖਿਆ ਗਿਆ ਹੈ ਕਿ ਕਈ ਸਤਸੰਗੀ ਗੁਰਦੁਆਰੇ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਥਾ ਸੁਣਨ ਦੀ ਬਜਾਏ ਬਾਹਰੀ ਟੋਲਿਆਂ ਵਿੱਚ ਗੱਪ ਸ਼ੱਪ ਕਰਦੇ ਰਹਿੰਦੇ ਹਨ। ਧਿਆਨ ਦੇਣਾ ਜੀ, ਅੰਦਰ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਸੁਣਨ ਦੀ ਬਜਾਏ ਬਾਹਰੀ ਟੋਲਿਆਂ ਵਿੱਚ ਗੱਪ ਸ਼ੱਪ ਕਰਦੇ ਰਹਿੰਦੇ ਹਨ। ਗੁਰਦੁਆਰੇ ਦੇ ਅੰਦਰ ਜਾ ਕੇ ਦਰਬਾਰ ਸਾਹਿਬ ਦੀ ਹਜ਼ੂਰੀ ਵਿੱਚ ਲਾਹਾ ਨਹੀਂ ਲੈਂਦੇ। ਇਹਨਾਂ ਨੇ ਗੁਰਦੁਆਰੇ ਨੂੰ ਸੋਸ਼ਲ ਕਲੱਬ ਹੀ ਸਮਝਿਆ ਹੋਇਆ ਹੈ। ਕਈ ਥਾਈਂ ਗੁਰਦੁਆਰਿਆਂ ਵਿੱਚ ਪਾਠ ਜਾਂ ਕੀਰਤਨ ਹੁੰਦਾ ਹੋਵੇਗਾ, ਪਰ ਦੂਜੇ ਪਾਸੇ ਕੁਝ ਟੋਲਿਆਂ ਨੂੰ ਖੂੰਜਿਆਂ ਵਿੱਚ ਬੈਠ ਕੇ ਪਾਰਟੀਬਾਜ਼ੀ ਦੀ ਚਰਚਾ ਕਰਦਿਆਂ ਦੇਖਿਆ ਗਿਆ ਹੈ। ਇਹ ਤਾਂ ਸਤਸੰਗਤ ਦੀ ਹਤਕ ਹੈ ਤੇ ਸਤਸੰਗਤ ਦੇ ਮਾਹੌਲ ਵਿੱਚ ਵਿਘਨ ਪਾਉਂਦੇ ਹਨ। ਇਹ ਵੀ ਸਤਸੰਗਤ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਜਿਹੜੇ ਟੋਲੇ ਬੜਾ ਕੇ ਗੱਪ ਸ਼ੱਪ ਕਰਦੇ ਹਨ, ਦਰਬਾਰ ਸਾਹਿਬ ਵਿੱਚ ਹਾਜ਼ਰੀ ਨਹੀਂ ਭਰਦੇ, ਜਾਂ ਦਰਬਾਰ ਸਾਹਿਬ ਦੇ ਅੰਦਰ ਵੀ ਖੂੰਜੇ ਵਿੱਚ ਬੈਠ ਕੇ ਪਾਰਟੀਬਾਜ਼ੀ ਦਾ ਰੇੜਕਾ ਪਾਈ ਰੱਖਦੇ ਹਨ, ਇਹੋ ਜਿਹੇ ਪ੍ਰਾਣੀ ਵੀ ਸਤਸੰਗਤ ਤੋਂ ਲਾਹਾ ਲੈਣ ਦੀ ਬਜਾਏ ਉਲਟਾ ਪਾਪ ਕਮਾਉਂਦੇ ਹਨ। ਗੁਰਬਾਣੀ ਵਿਚਾਰ ਲੇਖ ਨੰਬਰ 88, ਸੰਗਤ ਭਾਗ 11। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਤੋਂ ਇਲਾਵਾ ਹੋਰ ਵੀ ਕਈ ਨੁਕਤੇ ਹਨ ਜਿਹੜੇ ਸੰਗਤ ਵਿੱਚ ਆ ਕੇ ਅਸੀਂ ਆਪਣੇ ਮਨ ਨੂੰ ਮਲੀਨ ਕਰਦੇ ਹਾਂ, ਉਹ ਪਿਛਲੇ ਲੇਖਾਂ ਵਿੱਚ ਖੋਲ੍ਹ ਕੇ ਮਹਾਂਪੁਰਖਾਂ ਨੇ ਦਰਸਾਏ ਹਨ। ਬੜੀ ਜ਼ਰੂਰੀ ਲਿਖਤ ਹੈ, ਕਿਉਂਕਿ ਕਈ ਵਾਰੀ 10-10 15-15 ਸਾਲ ਸੰਗਤ ਵਿੱਚ ਆਉਂਦਿਆਂ ਹੋ ਜਾਂਦੇ ਹਨ, ਨਾ ਆਤਮਕ ਮੰਡਲ ਦੀ ਸੋਝੀ ਆਉਂਦੀ ਹੈ, ਨਾ ਆਤਮਕ ਮੰਡਲ ਅਨੁਭਵ ਆਉਂਦਾ, ਇੱਕ ਰੂਟੀਨ ਬਣ ਜਾਂਦੀ ਹੈ। ਉਸ ਤੋਂ ਕੱਢਣ ਲਈ ਮਹਾਂਪੁਰਖਾਂ ਨੇ ਸੰਗਤ ਦੇ ਵਿਸ਼ੇ ਤੇ 14 ਲੇਖ ਲਿਖੇ ਹਨ, ਜਿਸ ਵਿੱਚੋਂ ਇੱਕ ਭਾਗ ਪੜਿਆ ਗਿਆ ਸੀ। ਸੋ ਇਸ ਤੋਂ ਇਲਾਵਾ 132 ਲਿਖਤਾਂ ਆਪਨੇ ਲਿਖੀਆਂ ਹਨ। ਹਰ ਇੱਕ ਵਿਸ਼ਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੇ ਆਤਮਕ ਜੀਵਨ ਜੀਵਣਾ ਹੈ, ਉਹਨਾਂ ਵਾਸਤੇ ਤਾਂ ਹੀਰੇ ਜਵਾਹਰਾਤ ਹਨ ਇਹ ਲਿਖਤਾਂ। ਜਿਨ੍ਹਾਂ ਕੋਲ ਲਿਖਤਾਂ ਨਹੀਂ ਹਨ, ਸਟਾਲ ਤੋਂ ਆਪ ਜੀ ਲੈ ਸਕਦੇ ਹੋ। ਸੰਗਤ ਦੀ ਕਿਤਾਬ 14 ਰੁਪਏ ਦੀ ਹੈ, ਪੂਰਾ ਸੈੱਟ 130 ਰੁਪਏ ਦਾ, 132 ਲਿਖਤਾਂ ਦਾ। ਸੋ ਜ਼ਰੂਰ ਲਿਜਾਣ ਦੀ ਕਿਰਪਾਲਤਾ ਕਰਨੀ ਜੀ। ਹੁਣ 6:30 ਵਜੇ ਤੱਕ ਗੁਰਬਾਣੀ ਕੀਰਤਨ ਦਾ ਪ੍ਰਵਾਹ ਚੱਲੇਗਾ, ਉਸ ਤੋਂ ਬਾਅਦ ਰਹਿਰਾਸ ਸਾਹਿਬ ਜੀ ਦੇ ਪਾਠ 6:30 ਵਜੇ ਸ਼ੁਰੂ ਹੋ ਜਾਣਗੇ, ਜਿਸ ਦੇ ਨਾਲ ਕਿ ਗੁਰਬਾਣੀ ਕੀਰਤਨ ਰਾਤ ਦੇ ਤਕਰੀਬਨ 9:30-10 ਵਜੇ ਤੱਕ ਚੱਲੇਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।